ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਨਾਰਾਇਣ ਨਰਬਤ ਨਮਸਕਾਰ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰ ਲਾਖ 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 ਤੇਰੀ ਗੋਰ ਕਵਨ 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 ਗੁਰ ਕਹੀਏ ਕੋ ਹੈ ਐਸੋ ਵਿਚਾਰ ਲਾਖ 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 ਕਈ ਕੋਰ ਅੰਤ ਨਹੀਂ ਕਿਛ ਪਾਰ ਲਾਖ 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 ਕਈ ਕੋਰ ਕੋ ਹੈ ਐਸੋ ਵਿਚਾਰ ਕਵਨ 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 ਗੁਣ ਕਹੀਏ ਅੰਤ ਨਹੀਂ ਕਿਛ ਪਾਰ ਬਲਿਹਾਰੀ ਗੁਰ ਆਪਣੇ ਵਿਵਹਾਰੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀ ਕਰਤ ਨ ਲਾਗੀ ਵਾਰ ਵਿਸ਼ਨ 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 ਹੀ ਪਈ ਹੈ ਲਾਲ ਗੁਲਾਲ ਗੰਗਾਰ ਕਹੋ ਨਾਨਕ ਸੰਤ ਰਸ ਆਈ ਹੈ ਜੋ ਪਿਆਰ ਗੂੰਗਾ ਮੁਸਕਾਰ ਤੇਰੇ ਬਿਨਾ ਨਾ ਕਿਸੇ ਨੂੰ ਹੋਰ ਜਾਣਾ ਤੇਰੇ ਗੁਣ ਗਾਵਾਂ ਮਾਲਕਾ ਤੇਰੇ ਬਿਨਾ ਨਾ ਕਿਸੇ ਨੂੰ ਹੋਰ ਸਿੱਖ سب بدھ تمہارے مندر شاواں تجھ دن اور نہ جانا میرے صحبا گن گاواں نت تیرے صاحب شری گرو گرنتھ صاحب مہاراج جی کی گود وچ بیٹھی گرو پیارے ست سنگت دیو آؤ سمائی آئی ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੀਸ ਚੁਕਾਈਏ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਤੇ ਰੱਖੇ ਗਏ ਸਮਾਗਮ ਦੇ ਪਹਿਲੇ ਦਿਨ ਦੇ ਰਾਤ ਦੇ ਸਮਾਗਮ ਦੀਆਂ ਆਪਾਂ ਹਾਜ਼ਰੀਆਂ ਭਰ ਰਹੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਦਿਨ ਦੇ ਬਖਸ਼ਿਸ਼ ਕੀਤੀ ਸਾਨੂੰ ਸਿਫ ਸਲਾਹ ਦੀਆਂ ਘੜੀਆਂ ਬਖਸ਼ੀਆਂ ਉੱਥੇ ਰਾਤ ਦਾ ਵੀ ਸਮਾਂ ਉਸ ਮਾਲਕ ਦੀ ਯਾਦ ਵਿੱਚ ਗੁਜ਼ਰਿਆ ਹੈ ਭਾਵੇਂ ਰਾਤ ਦੇ ਸਮੇਂ ਅੱਧੇ ਤੋਂ ਵੱਧ ਸੰਸਾਰ ਜਾਗਦਾ ਪਰ ਉਸ ਜਾਗਰ ਨੂੰ ਭਾਲਾ ਮਹਾਰਾਜ ਨੇ ਨਹੀਂ ਕਿਹਾ ਜੇ ਕਿਹਾ ਹੈ ਤੇ ਜਾਗਣਾ ਹਰ ਜਾਗਰ ਨੇਕਾ ਹਰ ਕੀਰਤਨ ਮੈਂ ਜਾਗਰ ਉਸ ਮਾਲਕ ਵੱਲ ਦੀ ਸਿਰ ਸਲਾਹ ਵਿੱਚ ਜਾਗਣਾ ਇੰਨੀ ਲੈਣ ਲਏ ਚਮਕ ਤਾਰੇ ਜਾਗਣ ਸਮਝਣਾ ਮੇਰੇ ਰਾਮ ਪਿਆਰੇ ਵੱਲ ਦੇ ਪਿਆਰੇ ਜਾਗਰ ਦੀ ਸਿਰ ਸਲਾਹ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਸਾਨੂੰ ਸਿਰ ਸਲਾਹ ਵਿੱਚ ਜੋੜਨ ਵਾਸਤੇ ਦਾਸ ਤੋਂ ਪਹਿਲਾਂ ਬੜੇ ਸਤਿਕਾਰ ਜੋ ਮਹਾਂਪੁਰਸ਼ਾਂ ਨੇ ਆਪ ਜੀਆਂ ਨੂੰ ਸ਼ੁੱਧ ਗੁਰੂ ਨਾਲ ਜੋੜਿਆ ਨਾਮ ਦੀ ਮਹਿਮਾ ਸੰਤਾਂ ਦੀ ਮਹਿਮਾ ਦੱਸੀ ਹੈ ਹੁਣੇ ਹੁਣੇ ਆਪ ਜੀਆਂ ਨੇ ਸੰਤ ਮਹਾਂਪੁਰਸ਼ ਬਾਰਨ ਵਾਲੇ ਕੁਰਸੀਆਂ ਵਾਲੇ ਮਾਂਡੀ ਵਾਲੇ ਮਹਾਂਪੁਰਸ਼ ਅਤੇ ਸੰਤ ਬਾਬਾ ਖਮੀਰਾ ਸਿੰਘ ਜੀ ਅਲੋਰਾ ਵਾਲਿਆਂ ਪਾਸੋਂ ਬੜੇ ਪਿਆਰ ਦੇ ਨਾਲ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਢਾਡੀ ਜੱਥਿਆਂ ਨੇ ਆਪ ਜੀਆਂ ਨੂੰ ਗੁਰ ਪਿਆਰ ਸੁਣਾ ਕੇ ਨਿਹਾਲ ਕੀਤਾ ਹੈ ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰੀਏ ਇੱਕ ਛੋਟੀ ਜਿਹੀ ਬੇਨਤੀ ਦਾਸ ਤੋਂ ਪਹਿਲਾਂ ਜਿਵੇਂ ਹੁਣੇ ਮਹਾਂਪੁਰਸ਼ ਬਚਨ ਕਰ ਰਹੇ ਸੀ ਔਰ ਉਹਦੇ ਨਾਲ ਜਿਹੜਾ ਇੱਕ ਸ਼ਬਦ ਲੱਗ ਰਿਹਾ ਸੀ ਸੰਤ ਤੇ ਮਹਾਰਾਜ ਸ਼ਬਦ ਇਹ ਦਾਸ ਦੇ ਨਾਲ ਦੇ ਟੁਕੜਾ ਦਾਸ ਇਸ ਤੋਂ ਖਿਮਾ ਮੰਗਦਾ ਹੈ ਕਿਉਂਕਿ ਮਹਾਂਪੁਰਸ਼ਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਦਾਸ ਦੇ ਨਾਲ ਸੰਤ ਸ਼ਬਦ ਜਾਂ ਮਹਾਰਾਜ ਸ਼ਬਦ ਇਹ ਬਿਲਕੁਲ ਨਾ ਲਾਇਆ ਜਾਵੇ ਔਰ ਮੈਂ ਬਹੁਤ ਬਹੁਤ ਅੰਦਰੋਂ ਨਿਮਰਤਾ ਨਾਲ ਇਹ ਖਿਮਾ ਮੰਗਦਾ ਹੋਇਆ ਬੇਨਤੀ ਕਰਨਾ ਮੇਰੀ ਤਾਂ ਇਹ ਅਰਦਾਸ ਹੁੰਦੀ ਹੈ ਕਿ ਕਿਤੇ ਸੇਵਾਦਾਰ ਹੀ ਬਣ ਜਾਈਏ ਸਤ ਤਾਂ ਬਹੁਤ ਵੱਡੇ ਹਨ ਜਿਨ੍ਹਾਂ ਦੀਆਂ ਕਮਾਈਆਂ ਨੇ ਕਿਸੇ ਹੋਰ ਮਹਾਂਪੁਰਸ਼ ਦੇ ਬਾਰੇ ਤਾਂ ਮੈਂ ਨਹੀਂ ਕਹਿੰਦਾ ਸਭ ਸਤਿਕਾਰ ਜੋੜਦੇ ਲੇਕਿਨ ਆਪਣੇ ਬਾਰੇ ਮੈਂ ਇਹ ਜ਼ਰੂਰ ਬੇਨਤੀ ਕਰਨਾ ਔਰ ਇਸੇ ਕਰਕੇ ਇਸ਼ਤਿਹਾਰਾਂ ਤੇ ਵੀ ਹਰ ਕੋਸ਼ਿਸ਼ ਹੁੰਦੀ ਹੈ ਕਿ ਸਾਦਾ ਜਿਹਾ ਹੀ ਨਾਂ ਲਿਖਿਆ ਜਾਵੇ ਆਓ ਧਿਆਨ ਦਿਓ ਇਸ ਸਥਾਨ ਤੇ ਇਹ ਜਿਹੜੇ ਸਮਾਗਮ ਰੱਖੇ ਗਏ ਨੇ ਇਹਨਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 301 ਸਾਲਾ ਗੁਰਗੱਦੀ ਦਿਵਸ਼ ਰਾਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੇ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾ ਰਹੀ ਹੈ
ਦਿਲ ਦੇ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਦਸੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ, ਆਗਿਆ ਕਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬੇਨਤੀ ਕੀਤੀ ਗਈ ਜਿਨ੍ਹਾਂ ਮਹਾਂਪੁਰਸ਼ਾਂ ਦੀ ਆਪਾਂ ਇਸ ਸਮਾਗਮਾਂ ਦੇ ਅੰਦਰ ਮਿੱਠੀ ਮਿੱਠੀ ਯਾਦ ਮਨਾ ਰਹੇ ਹਾਂ, ਉਹਨਾਂ ਮਹਾਂਪੁਰਸ਼ਾਂ ਨੇ ਵੀ ਸਾਰੀ ਜ਼ਿੰਦਗੀ ਖੰਡੇ ਬਾਰਡਰ ਦਾ ਅੰਮ੍ਰਿਤ ਛਕਾ ਕੇ ਲੱਖਾਂ ਪ੍ਰਾਣੀਆਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ। ਰਾਣਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਪਰਪਕਾਰ ਕਿੰਨੇ ਪ੍ਰੇਮੀਆਂ ਨੂੰ ਆਪ ਦੀਆਂ ਨੇ ਖੰਡੇ ਬਾਰਡਰ ਦਾ ਅੰਮ੍ਰਿਤ ਛਕਾਇਆ, ਪ੍ਰੇਰਨਾ ਦਿੱਤੀ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਹੈ। ਪਟਿਆਲਾ ਸਾਹਿਬ ਵਾਲੇ ਪਿਆਰੇ ਮਹਾਂਪੁਰਖਾਂ ਨੇ ਵੀ ਸਾਰਾ ਜੀਵਨ ਗੁਰੂ ਲੇਖੇ ਲਾਇਆ ਔਰ ਆਪ ਜੀ ਦੇ ਜੀਵਨ ਵਿੱਚੋਂ ਸਾਹਿਬ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਝਲਕ ਐਸੀ ਮਿਲਦੀ ਹੈ ਜੋ ਗੁਰੂ ਨਾਨਕ ਸਾਹਿਬ ਦੇ ਘਰ ਦਾ ਇੱਕ ਨਮੂਨਾ ਹੈ, ਗੁਰੂ ਘਰ ਦੀ ਇੱਕ ਬਖਸ਼ਿਸ਼ ਹੈ। ਔਰ ਸਾਰਾ ਜੀਵਨ ਆਪ ਜੀ ਦਾ ਬੜਾ ਸਰਲ ਤੇ ਸਾਦਾ। ਕਦੀ ਡਾਕਟਰ ਸਵਾਮੀ ਰਾਮ ਜੀ ਨੇ ਜਦੋਂ ਮਹਾਂਪੁਰਸ਼ਾਂ ਨੂੰ ਮਿਲੇ ਤੇ ਇਹ ਕਿਹਾ ਸੀ ਕਿ ਹਮੇ ਸੰਤ ਤੋਂ ਬਹੁਤ ਦੇਖੇ ਹੈ ਪਰ ਇੱਕ ਸੰਤ ਮਿਲੇ ਜੋ ਬਿਲਕੁਲ ਸਰਲ ਹੈ, ਜਿਨਕਾ ਜੀਵਨ ਬਹੁਤ ਸਰਲ ਹੈ। ਸਵਾਮੀ ਰਾਮ ਜੀ ਪਹਿਲੀ ਵਾਰ ਹੀ ਇਹਨੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਮਿਲਣ ਕਰਕੇ ਇਹਨਾਂ ਨੂੰ ਤੇ ਅਸਰ ਹੋਇਆ, ਇੱਥੋਂ ਤੱਕ ਕਿ ਸਵਾਮੀ ਡਾਕਟਰ ਸਵਾਮੀ ਰਾਮ ਜੀ ਅੰਮ੍ਰਿਤ ਛਕਣ ਵਾਸਤੇ ਵੀ ਤਿਆਰ ਹੋ ਗਏ ਸਨ। ਇਹ ਮਹਾਂਪੁਰਸ਼ਾਂ ਦਾ ਜੀਵਨ ਐਸਾ, ਗੁਰੂ ਘਰ ਦੇ ਜਿੰਨੇ ਵੀ ਮਹਾਂਪੁਰਸ਼ ਹਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਵੀ ਆਪਣੇ ਆਪ ਨੂੰ ਦਾਸ ਤੇ ਸੇਵਕ ਹੀ ਅਖਵਾਉਂਦੇ ਰਹੇ ਨੇ। ਅੱਜ ਵੀ ਤੁਸੀਂ ਰਾਣਾ ਸਾਹਿਬ ਤੇ ਤੁਹਾਡਾ ਸਾਰੇ ਮਹਾਂਪੁਰਸ਼ਾਂ ਦੇ ਬਚਨ ਸਰਵਣ ਕਰਕੇ ਦੇਖੋ, ਆਡੀਓ ਵੀਡੀਓ ਕੈਸਟਾਂ ਰਾਹੀਂ ਆਪ ਜੀ ਜਦ ਕੀਰਤਨ ਸ਼ੁਰੂ ਕਰਦੇ ਜੀ ਕਹਿੰਦੇ ਕਿ ਦਾਸ ਪਹਿਲੇ ਹਿੱਸੇ ਵਿੱਚ ਬੋਲੇਗਾ, ਦੂਸਰੇ ਹਿੱਸੇ ਚ ਭਾਈ, ਤੀਸਰੇ ਹਿੱਸੇ ਚ ਬੀਬੀ ਹੈ। ਰਾਣਾ ਸਾਹਿਬ ਵਾਲੇ ਮਹਾਂਪੁਰਖ ਅਤੇ ਦਰਬਾਰਾ ਸਾਹਿਬ ਵਾਲੇ ਮਹਾਂਪੁਰਸ਼ ਵੀ ਇਹੀ ਬਚਨ ਕਰਦੇ ਸਾਸਰ ਨੇ, ਆਪਣੇ ਆਪ ਨੂੰ ਦਾਸ ਵੀ ਉਹਨਾਂ ਨੇ ਆਖਿਆ ਹੈ ਸਾਸਰ ਨੇ। ਸੋ ਗੁਰੂ ਘਰ ਦੇ ਇਹ ਮਹਾਂਪੁਰਸ਼ਾਂ ਦੀ ਵਡਿਆਈ ਹੈ ਸਾਸਰ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਵੀ ਆਪ ਜੀਆਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਖਵਾਇਆ, ਗੁਰੂ ਨਾਲ ਜੋੜਿਆ ਹੈ, ਜੋ ਦਸੂ ਪਾਤਸ਼ਾਹ ਮਹਾਰਾਜ ਦਾ ਹੁਕਮ ਹਜ਼ੂਰ ਸਾਹਿਬ ਦੀ ਧਰਤੀ ਤੇ ਹੋਇਆ ਉਹ ਹੁਕਮ ਸੰਸਾਰ ਨੂੰ ਸੁਣਾਇਆ। ਇਹ ਪਿਆਰਿਓ, ਜੇ ਗੁਰਸਿੱਖੀ ਵਿੱਚ ਆਉਣਾ ਤਾਂ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਜਿਸ ਵੇਲੇ ਆਪਣੇ ਦੁਆਰਾ ਸਾਹਿਬ ਇਹ ਮਹਾਂਪੁਰਸ਼ ਆਖਰੀ ਦਿਨ ਦੁਆਰਾ ਸਾਹਿਬ ਆਏ ਤੇ ਉਸ ਵੇਲੇ ਵੀ ਸਾਧ ਸੰਗਤ ਜੀ ਇਹ ਬਚਨ ਕੀਤਾ ਸੀ, ਬਾਣੀ ਦਾ ਲੜ ਨਹੀਂ ਛੱਡਣਾ। ਸਾਨੂੰ ਕਿਸੇ ਦੇਹ ਨਾਲ ਨਹੀਂ ਜੋੜ ਕੇ ਗਏ ਪਿਆਰੇ, ਜ਼ਿੰਮੇਦਾਰੀਆਂ ਡਿਊਟੀਆਂ ਇੱਕ ਅਲੱਗ ਗੱਲ ਹੈ, ਸਾਨੂੰ ਪ੍ਰੇਰਨਾ ਉਹਨਾਂ ਦੀ ਜਿਹੜੀ ਹੈ ਉਹ ਹੈ ਸ਼ਬਦ ਗੁਰੂ ਨਾਲ ਆਪ ਜੋੜਨਾ, ਦੂਸਰਿਆਂ ਨੂੰ ਜੋੜਨ ਵਾਸਤੇ ਪ੍ਰੇਰਨਾ ਦੇਣੀ। ਇੱਡੇ ਦੇ ਵੱਡੇ ਪਰਪਕਾਰ ਸਭ, ਜਿਵੇਂ ਅੱਜ ਜੋ ਸ਼ਾਮ ਦੀ ਵਿਚਾਰ ਮਹਾਂਪੁਰਸ਼ਾਂ ਤੋਂ ਆਪਾਂ ਸਰਵਣ ਕਰ ਰਹੇ ਹਾਂ ਚੱਲ ਰਹੀ ਹੈ, ਜਨਮ ਮਰਨ ਦੁਖੋਂ ਮੈਂ ਨਾਹੀ, ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ ਲੈਣ ਮਿਲਾਏ। ਦਾਨ ਭਾਵੇਂ ਕਈ ਕਿਸਮ ਦਾ ਹੁੰਦਾ, ਕੋਈ ਅੰਨ ਦਾ ਦਾਨ ਵੀ ਕਰਦਾ, ਕੋਈ ਧਨ ਦਾ ਦਾਨ ਵੀ ਕਰਦਾ, ਕੋਈ ਵਸਤਰ ਦਾਨ ਵੀ ਕਰਦਾ, ਕੋਈ ਸੋਨਾ ਤੇ ਚਾਂਦੀ ਵੀ ਦਾਨ ਕਰਦਾ, ਕੋਈ ਭੂਮੀ ਦਾਨ ਕਰਦਾ, ਕੋਈ ਰਾਜ ਭਾਗ ਦਾਨ ਕਰਦਾ। ਇਹਨਾਂ ਦਾਨਾਂ ਤੋਂ ਉੱਪਰ ਤੇ ਆਂਦਾ ਦਾਨ ਹੈ ਔਰ ਇਹਨਾਂ ਸਾਰਿਆਂ ਤੋਂ ਉੱਪਰ ਹੈ ਜੀ ਦਾਨ ਦੇ ਭਗਤੀ ਹੈ ਹਰਸ਼ਿਓ ਲੈਣ। ਇਹ ਵੱਡਾ ਪਰਪਕਾਰ ਜੋ ਮਹਾਂਪੁਰਸ਼ਾਂ ਦੇ ਹਿੱਸੇ ਆਇਆ ਔਰ ਇਹ ਦਰਗਾਹ ਤੋਂ ਡਿਊਟੀ ਲੱਗੀ ਹੁੰਦੀ ਹੈ, ਕਬੀਰ ਸੇਵਾ ਕੋ ਦੋਏ ਪਲੇ ਏਕ ਸੰਤ, ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਪਿਆਰੇ ਅਸਲੀ ਜਿਹੜੇ ਗੁਰਮੁਖ ਪਿਆਰੇ ਹਨ, ਨਾਨਕ ਦੇ ਕਰ ਕੇਵਲ ਨਾਮ, ਮਹਾਂਪੁਰਸ਼ ਬਚਨ ਕਰਿਆ ਕਰਦੇ ਕਹਿੰਦੇ ਪਿਆਰਿਓ, ਨਾਮ ਜਪਣ ਤੇ ਜਪਾਉਣ ਵਾਲੇ ਜਿਹੜੇ ਮਹਾਂਪੁਰਸ਼ ਕਦੇ ਕਦੇ ਸੰਸਾਰ ਤੇ ਆਉਂਦੇ, ਔਰ ਅਸਲੀ ਕੰਮ ਹੀ ਉਹਨਾਂ ਦਾ ਇਹੀ ਹੁੰਦਾ। ਕਈ ਵਾਰ ਅਸੀਂ ਸੰਤਾਂ ਨੂੰ ਬੜੇ ਛੋਟੇ ਦਾਇਰੇ ਵਿੱਚ ਰੱਖਦੇ ਹਾਂ, ਇਹਦੇ ਘਰ ਪੁੱਤਰ ਨਹੀਂ ਸੀ, ਪੁੱਤਰ ਹੋ ਗਿਆ, ਇਹਦੀ ਫੈਕਟਰੀ ਨਹੀਂ ਸੀ ਚੱਲਦੀ, ਉਹ ਚੱਲ ਗਈ, ਇਹਦੀ ਗਰੀਬੀ ਦੂਰ ਹੋ ਗਈ, ਇਹਦਾ ਦੁੱਖ ਤੇ ਰੋਗ ਦੂਰ ਹੋ ਗਿਆ, ਇਹਨੂੰ ਮਾਂ ਵਡਿਆਈ ਮਿਲ ਗਈ। ਮਹਾਂਪੁਰਸ਼ ਕਿਹਾ ਕਰਦੇ ਪ੍ਰੇਮੀਓ, ਇਹ ਗੱਲਾਂ ਬੜੀਆਂ ਛੋਟੀਆਂ ਛੋਟੀਆਂ ਹਨ। ਮਹਾਤਮਾ ਗੁਰੂ ਘਰ ਦੇ ਸੰਤ ਇਸ ਤੋਂ ਉੱਪਰ ਨੇ। ਅਸਲੀ ਜਿਹੜਾ ਉਹਨਾਂ ਦਾ ਕੰਮ ਹੈ ਨਾ, ਉਹ ਤਾਂ ਆਹ ਡਿਊਟੀ ਦਰਗਾਹ ਤੋਂ ਲੱਗੀ ਹੋਈ ਹੈ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਬੋਲਣਾ, ਕੋਈ ਵੀ ਰਚਨਾ ਖਾਲੀ ਨਾ ਰਹੇ। ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾਤਾ ਮੁਕਤੀ ਪਿਆਰੇ, ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾਤਾ ਮੁਕਤੀ ਕਹਿੰਦੇ। ਉਹਨੂੰ ਸਾਧ ਕਹਿੰਦੇ ਨੇ। ਸਾਧ ਕੀ ਸੋਭਾ, ਸਾਧ ਬਣ ਆਈ ਨਾਨ, ਸਾਧ ਪ੍ਰਭ ਭੇਦ ਨਾ ਪਾਏ। ਉਹਨੂੰ ਸੰਤ ਕਹਿੰਦੇ ਨੇ ਜਿੰਨਾ ਸਾਸ ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧੰਸੇ ਸੇ ਨਾਨਕਾ ਪੂਰਨ ਸੋਈ ਸੰਤ। ਭਾਵੇਂ ਅਸੀਂ ਅਲੱਗ ਅਲੱਗ ਸ਼ਬਦਾਂ ਨਾਲ ਵਿਚਾਰ ਕਰਦੇ ਹਾਂ, ਸੁਣਦੇ ਹਾਂ, ਜਦ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਪਿਆਰੇ ਬ੍ਰਹਮ ਗਿਆਨੀ ਕੌਣ ਹੈ, ਜਨ ਕੌਣ ਹੈ, ਜਨ ਕੋਈ ਛੋਟਾ ਨਹੀਂ, ਜਨ ਕਿਸ ਨੂੰ ਆਖਿਆ, ਹਰ ਹਰ ਜਨ ਦੋ ਏਕ ਹੈ, ਬਿਗ ਵਿਚਾਰ ਕਿਸ਼ਨਾ ਹੈ, ਜਲ ਤੇ ਉਹਦੇ ਪ੍ਰਾਂਗ ਜਿਉਂ ਜਲ ਹੀ ਵੇਖਿਆ ਸਮਾਨ। ਇਹ ਸੇਵਤ ਜਨ ਸਾਧ ਸੰਤ ਬ੍ਰਹਮ ਗਿਆਨੀ ਪਿਆਰਿਓ, ਉੱਥੇ ਜਾ ਕੇ ਇੱਕੋ ਹੀ ਅਵਸਥਾ ਹੈ ਜਿੱਥੇ ਦੋ ਨਹੀਂ ਰਹਿੰਦੇ, ਇੱਕ ਹੋ ਜਾਂਦੇ, ਉਸ ਮਾਵਣੀ ਦੇ ਵਿੱਚ ਅਭੇਦ ਹੋ ਜਾਂਦਾ, ਜਿੱਥੇ ਜਾ ਕੇ ਆਤਮਾ ਸਾਕਸ਼ਾਤ ਹੋ ਜਾਂਦੀ ਹੈ। ਹੁਣ ਫਿਰ ਜਿਹੜੇ ਸੰਤ ਹਨ ਉਹਨਾਂ ਨੂੰ ਕੋਈ ਪਰਾਇਆ ਨਹੀਂ ਲੱਗਦਾ। ਦੇਖੋ ਆਮ ਸੰਸਾਰੀ ਬੰਦੇ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਇਹੀ ਫਰਕ ਹੈ। ਇਸੇ ਵਾਸਤੇ ਕੋਈ ਆਪਣਾ ਹੈ, ਕੋਈ ਬਗਾਨਾ ਹੈ, ਕੋਈ ਦੁਸ਼ਮਣ ਹੈ, ਕੋਈ ਮਿੱਤਰ ਹੈ, ਕੋਈ ਪਾਪੀ ਹੈ, ਕੋਈ ਪੁੰਨੀ ਹੈ, ਕੋਈ ਰਾਜਾ ਹੈ, ਕੋਈ ਭਿਖਾਰੀ, ਕੋਈ ਆਪਣਾ, ਕੋਈ ਪਰਾਇਆ, ਕੋਈ ਚੰਗਾ, ਕੋਈ ਮਾੜਾ, ਕੋਈ ਮੂਰਖ, ਕੋਈ ਸਿਆਣਾ, ਕੋਈ ਨੇਕ, ਕੋਈ ਪਾਪੀ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਸਮ ਦ੍ਰਿਸ਼ਟੀ ਹੈ, ਚਮ ਦ੍ਰਿਸ਼ਟੀ ਨਹੀਂ। ਚਮ ਦ੍ਰਿਸ਼ਟੀ ਵਾਲੇ ਨੂੰ ਪਿਆਰਿਓ ਇੱਕ ਨਹੀਂ, ਹੋਰ ਦੇ ਹੋਰ ਨਜ਼ਰ ਆਉਂਦੇ ਹਨ। ਪਰ ਜਿਹੜੇ ਸਮ ਦ੍ਰਿਸ਼ਟੀ ਵਾਲੇ ਹਨ ਉਹਨਾਂ ਦਾ ਸਾਰਿਆਂ ਵਿੱਚ ਇੱਕੋ ਨਜ਼ਰ ਆਉਂਦਾ ਹੈ, ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਤਿਸ ਕਹਿ ਭਾਣੈ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪੁਛਾਤਾ। ਉਹਦੇ ਵਾਸਤੇ ਤਾਂ ਇੱਕ ਖੇਲ ਹੋ ਰਿਹਾ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਤਾਂ ਉਹ ਪਰਪਕਾਰ ਕਰਦੇ ਹੋਏ ਵੀ ਉਹਦੇ ਅੰਦਰ ਇਹ ਫੁਰਨਾ ਹੀ ਨਹੀਂ ਆਉਂਦਾ ਕਿ ਮੈਂ ਪਰਪਕਾਰ ਕਰ ਰਿਹਾ ਹਾਂ। ਦੇਖੋ ਸੰਸਾਰੀ ਬੰਦਾ ਛੋਟਾ ਜਿਹਾ ਵੀ ਕੋਈ ਚੰਗਾ ਕੰਮ ਕਰ ਲਵੇ ਨਾ ਪਿਆਰਿਓ, ਉਹਦੇ ਅੰਦਰ ਪਹਾੜ ਦਾ ਟਿੱਬਾ ਬਣ ਜਾਂਦਾ ਵੀ ਮੈਂ ਉਹਦੀ ਇੰਨੀ ਵੱਧ ਜਾਂਦੀ ਹੈ। ਜੇ ਉਹਦੀ ਵਡਿਆਈ ਨਾ ਹੋਵੇ ਤਾਂ ਇੱਥੋਂ ਤੱਕ ਕਿ ਉਹ ਸਮਝਦਾ ਮੈਂ ਕੰਮ ਕੀਤਾ ਮੇਰਾ ਤੇ ਨਾ ਹੀ ਨਹੀਂ ਜਾਣਦਾ, ਮੇਰੀ ਵਡਿਆਈ ਨਹੀਂ ਹੁੰਦੀ, ਮੇਰੀ ਉਸਤ ਨਹੀਂ ਹੁੰਦੀ। ਪਰ ਰੱਬ ਦੇ ਪਿਆਰੇ ਸਾਰਾ ਜੀਵਨ ਲੇਖੇ ਵਿੱਚ ਲਾ ਦਿੰਦੇ ਨੇ, ਪਰ ਸ਼ਾਸਨ ਉਹਨਾਂ ਦੇ ਅੰਦਰ ਨਾ ਨਿੰਦਿਆ ਦਾ ਡਰ ਨਾ ਉਸਤ ਦਾ ਖਿਆਲ ਹੁੰਦਾ। ਉਸ ਨਿੰਦਾ ਦੋ ਤਿਆਗੈ ਖੋਜੈ ਪਰ ਨਿਰਮਾਨ। ਇਹ ਹੈ ਜੀਵਨ ਪਿਆਰਿਆਂ ਦਾ। ਭਾਈ ਦਇਆ ਸਿੰਘ ਦੀ ਸਾਧ ਦੀ ਦਸੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਹੋਈ, ਕਿਰਪਾ ਹੋਈ, ਔਰ 80,000 ਦੇ ਇਕੱਠ ਵਿੱਚੋਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ ਉਹ ਸਨ ਭਾਈ ਸਾਹਿਬ ਭਾਈ ਦਇਆ ਸਿੰਘ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਦਇਆ ਰਾਮ ਜੀ ਸੀ, ਖੰਡੇਵਾਲਾ ਅੰਮ੍ਰਿਤਸਰ ਤੇ ਭਾਈ ਦਇਆ ਸਿੰਘ ਜੀ ਹੋਇਆ, ਪੰਜਾਂ ਪੈਣ ਦੇ ਮੁਖੀ ਹੋਏ ਨੇ ਸਾਧ ਜੀ। ਕਿੰਨੇ ਪਰਪਕਾਰ ਕੀਤੇ ਉਹਨਾਂ ਨੇ, ਸਾਰਾ ਜੀਵਨ ਹੀ ਗੁਰੂ ਲੇਖੇ ਚਲਾਇਆ, ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਔਰ ਹਰ ਦੁੱਖ ਦੇ ਸਮੇਂ ਹਰ ਸਮੇਂ ਨਾਲ ਰਹੇ ਸਾਧ ਜੀ, ਹਰ ਸਲਾਹ ਹਰ ਸਮੇਂ। ਭਾਈ ਸਾਹਿਬ ਜੀ ਨੇ ਸਾਰਾ ਜੀਵਨ ਗੁਰੂ ਲੇਖੇ ਲਾਇਆ। ਉਹਨਾਂ ਤੋਂ ਅਮਰ ਛਕਿਆ ਬਾਬਾ ਸੋਭਾ ਸਿੰਘ ਜੀ, ਜਿਹੜੇ ਸੋਢੀ ਕੋਲ ਵਿੱਚੋਂ ਸਨ, ਉਹਨਾਂ ਨੇ ਅਮਰ ਛਕਿਆ। ਔਰ ਬਾਬਾ ਸੋਭਾ ਸਿੰਘ ਜੀ ਜਿਹੜੇ ਸਨ ਕੀ ਕਰਦੇ ਸੀ, ਚੋਰੀ ਵੀ ਆਉਂਦਾ ਸੀ, ਉਹਨੂੰ ਬਾਣੀ ਨਾਲ ਜੋੜਦੇ ਸੀ, कोई भी दुखिया होगा प्यारिया ये जेड़े दुख ते रोग लगे ने मेरे सतगुर आ कहते ने इस गल समझाया करते
विसरे
संसार से दुखी क्यों है सबे दुख संताप जा कुदो होती है ये संसार रोगी क्यों है मर कहते जैकर बाणी विसर जाए ज्यो पक्का रोगी दिल लाए जिसन मात वंश की याद विसर गई उदा ही हाल हुंदा जेवे लचार रोगी का महापुरुष बाबा सुभा सिंह जी प्यारे हो कोई भी आंदा कहते प्यारे बाणी नाल जुड़ बाणी नाल विशेष के ही दुख ते रोग पैदा होए थे जेड़ा बाणी सुनेगा बाणी पढ़ेगा दुख रोग संताप उतरे सुनी सच्ची बात और किन्निया नु गुरु नाल जोड़िया बाबा सुभा सिंह जी तो बाद बाबा साहब सिंह जी उन्हां सारे बेटी को रिश्ते सास उन्होंने भावे रिधिया सिद्धिया शक्तियां सन पर बाबा साहब सिंह जी ने भी खंडे बारे का अमृत छकिया याद रख देखो जिन्हें भी गुरु घर के महापुरुष हैं प्यारे हो उन्होंने गुरु घर की मर्यादा अपने जीवन से ढाली है कहना फिर दूसरे को उपदेश देता है क्योंकि गुरु घर कथनी प्रधान नहीं करनी प्रधान है करनी दस पातशाह महाराज जी ने आप पंजा तो अमर छकया फिर हुक्म किया पंजा तो अमर छकूंगा दस पातशाह महाराज जी ने पहला आप छकया सम्राट गुरु ने पंजा तो अमर छका के और अपना रूप बनाया ते फिर आप छके इस मर्यादा को कैम किया ताकि हमारा सड़क को यह ना कहे कि मैनू अमर छकन की लोड़ नहीं इसे तरह गुरु घर के भी जिन्हें महापुरख ने प्यार पावे सह सवाल की असी भी शक्तियां वरत दिया पर ने अमर छके खंडे पर बाबा साहब सिंह जी ने अमर छकया श्री साध सिंह जी बाबा सोभा सिंह ਤਾਂ ਬਾਬਾ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਇਆ ਬਾਰਾਂ ਮਿਸਲਾਂ ਸਨ ਸਰਦਾਰਾਂ ਦੀ ਔਰ ਸਾਰੀਆਂ ਮਿਸਲਾਂ ਇਕੱਠੀਆਂ ਕਰਕੇ ਇੱਕ ਵੱਡਾ ਰਾਜ ਸਥਾਪਿਤ ਕੀਤਾ ਕਿ ਸਾਰੇ ਇਕੱਠੇ ਹੋ ਪੁਰਾਤਨ ਪਹਿਲਾਂ ਸਕੂਲਾਂ ਦੇ ਵਿੱਚ ਵੀ ਛੋਟਿਆਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ कि एक पिता अपने बच्चे नूं बेटे नूं सजाउंदा बेटा आ देख लकड़ियां दी पड़ है और उन्हां बच्चियां नूं अपने लीडर समझे भाई इहनूं तोड़ो हुण कट्ठे कट्ठियां लकड़ियां ने पड़ बनी हुई है बची हुई इकट्ठा बनिया और टुटदियां नहीं तां कहिंदे पिता जी तां ਟੁੱਟਦੀਆਂ ਨਹੀਂ, ਕਹਿੰਦੇ ਅੱਛਾ ਇਹਨਾਂ ਨੂੰ ਖੋਲੋ, ਇੱਕ ਕਰਕੇ ਖੋਲੋ, ਫਟਾਫਟ ਸਾਰੀਆਂ ਤੋੜ ਦਿੱਤੀਆਂ। ਤਾਂ ਪਿਤਾ ਸਮਝਾ ਰਿਹਾ ਆਪਣੇ ਬੱਚਿਆਂ ਨੂੰ, ਦੇਖੋ ਜਾਂ ਲੱਕੜੀਆਂ ਇਕੱਠੀਆਂ ਸੀ ਤੇ ਟੁੱਟਦੀਆਂ ਨਹੀਂ ਸਨ, ਇੱਕ ਵੀ ਨਹੀਂ, ਜਦ ਅਲੱਗ ਅਲੱਗ ਹੋ ਗਈਆਂ ਸਾਰੀਆਂ ਚੂਰ ਚੂਰ ਹੋ ਗਈਆਂ। ਤੁਸੀਂ ਆਪਸ ਭਰਾਵਾਂ ਭਰਾਵਾਂ ਨੇ ਇਕੱਠਿਆਂ ਰਹਿਣਾ ਹੈ, ਜੇ ਅਲੱਗ ਅਲੱਗ ਹੋ ਜਾਓਗੇ ਉਹ ਹਾਲ ਹੋਏਗਾ ਜਿਹੜਾ ਇਹਨਾਂ ਲੱਕੜੀਆਂ ਦਾ ਹੋਇਆ ਹੈ। ਪਿਆਰਿਓ, ਬਾਬਾ ਸਾਹਿਬ ਸਿੰਘ ਜੀ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ, ਬਾਬਾ ਸਾਹਿਬ ਸਿੰਘ ਜੀ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਜਿਹੜਾ ਸੀ, ਭਾਵੇਂ ਰਾਜ ਸੀ, 12 ਮਿਸਲਾਂ ਸੀ, ਸਾਰਿਆਂ ਦਾ ਮਹਾਰਾਜਾ ਬਣਾਇਆ, 40 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਜੀ, ਕਿਉਂਕਿ ਦੱਸਿਆ ਇਕੱਠੇ ਰਹਿਣਾ, ਸ਼ਕਤੀ ਹੈ ਆਕਾਸ਼ ਦੀ, ਪੰਥ ਇਕੱਠਾ ਹੋਵੇ ਪਿਆਰੇ ਸ਼ਕਤੀ ਹੈ, ਗੁਰੂ ਪੰਥ ਇਕੱਠਾ ਹੋਵੇ, ਜੇ ਅਲੱਗ ਅਲੱਗ ਹੈ ਫਿਰ ਤੇ ਲੱਕੜੀਆਂ ਵਾਲਾ ਹੀ ਹਾਲ ਹੋਣਾ। ਸੋ ਬਾਬਾ ਸਾਹਿਬ ਸਿੰਘ ਦੀ ਦੇਣ, ਜਿਨ੍ਹਾਂ ਨੇ ਗੁਰੂ ਘਰ ਦਾ ਪ੍ਰਚਾਰ ਕੀਤਾ ਔਰ ਇੱਕ ਵੱਡਾ ਪਰਪਕਾਰ ਕੀਤਾ। ਬਾਬਾ ਸਾਹਿਬ ਸਿੰਘ ਤੋਂ ਬਾਅਦ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਤੇ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ ਹੋਏ। ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਦਾ ਜੀਵਨ, ਜਿੰਨੇ ਮਹਾਂਪੁਰਸ਼ ਸਾਹਿਬ ਸਿੰਘ ਇੱਕ ਦੇ ਵਿੱਚ ਰੰਗੀਆਂ ਵਾਲੀ ਗੱਲ ਹੈ। ਕਹਿੰਦੇ ਬਾਈ ਸਾਹਿਬ ਦੀ ਉਮਰ ਵਜ਼ੀਰਾਬਾਦ ਸ਼ਹਿਰ ਦੇ ਇੱਕ ਵੇਸ਼ਵਾ ਦੇ ਤੇਲੇਗਾ, ਕਿਸ ਤਰ੍ਹਾਂ ਦੀ ਵੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ ਐਸੀ ਦੀ ਗੱਲ। ਜੇ ਕੋਈ ਰੂਹ ਨਾਮ ਨਾਲ ਟੁੱਟ ਕੇ ਤਾਂ ਚਿੱਕੜ ਵਿੱਚ ਨਰਕ ਵਿੱਚ ਡਿੱਗੀ ਹੋਈ ਹੈ, ਤੇ ਉਸ ਨੂੰ ਵੀ ਬਗਾਨਾ ਨਹੀਂ, ਆਪਣੀ ਧੀ ਭੈਣ ਸੁਣ ਕੇ ਕਿਵੇਂ ਕੱਢਿਆ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟੀ ਕੀਤੀ ਹੈ, ਉਹ ਵੇਸਵਾ ਵੇਸਵਾ ਨੇ ਲਈ ਉਹ ਆਪ ਹੀ ਤਰੀ ਤਾਤਹਾਰੀ ਬਣ ਗਈ, ਐਸਾ ਜੀਵਨ ਸੀ ਮਹਾਂਪੁਰਸ਼ਾਂ ਦਾ। ਇੱਕ ਮਹਾਂਪੁਰਸ਼ ਦੇ ਜੀਵਨ ਵਿੱਚੋਂ ਸਾਧ ਸੰਗਤ ਜੀ ਕਿੰਨੇ ਕਿੰਨੇ ਬਚਨ ਵਿਚਾਰਾਂ ਸਾਖੀਆਂ ਪਰ ਥੋੜਾ ਇਸ਼ਾਰਾ ਹੀ ਕਰਨਾ ਹੈ। ਬਾਬਾ ਭਾਗ ਸਿੰਘ ਕੁਰੀ ਵਾਲੇ, ਫਿਰ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ, ਜਿਨ੍ਹਾਂ ਦੇ ਲੰਗਰਾਂ ਦੇ ਵਿੱਚ ਸਾਸ ਏਡੇ ਦੇ ਵੱਡੇ ਦੇਵੇ ਹੁੰਦੇ ਸੀ, ਪੌੜੀ ਨਾਲ ਸੇਵਾ ਦਾ ਰੁਕਰ ਦੇ ਵਿੱਚ ਸਾਸ ਮੰਜੇ ਲਹਿ ਜਾਂਦੇ, 12,000 ਤਾਂ ਫੌਜੀ ਆਪ ਜੀ ਦੇ ਕੋਲ ਹੁੰਦੇ ਸੀ, ਬੇਅੰਤ ਸੰਗਤਾਂ ਆਉਂਦੀਆਂ, ਆਪ ਜੀਆਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਔਰ ਉਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਵੱਡਾ ਪਰਪਕਾਰ ਅੰਤ ਸਮੇਂ ਦਾ ਹੈ, ਜਿਹੜੇ ਲਾਹੌਰ ਤੋਂ ਬਾਗੀ ਹੋ ਕੇ ਆਏ ਸੀ ਬਾਬਾ ਵੀਰ ਸਿੰਘ ਦੀ ਸ਼ਰਨ ਲਈ, ਤੇ ਬਾਬਾ ਵੀਰ ਸਿੰਘ ਨੇ ਕਿਹਾ ਕਿ ਜਿਹੜੇ ਹੁਣ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਜਾਣ ਸ਼ਰਨ ਲੈਣ, ਉਹ ਅਸੀਂ ਕਿਵੇਂ ਦੇ ਸਕਦੇ। ਖੈਰ ਲਾਹੌਰ ਤੋਂ ਫੌਜ ਚੜੀ, ਇੱਧਰ ਬਾਬਾ ਵੀਰ ਸਿੰਘ ਨੂੰ ਕਹਿੰਦੇ ਨੇ ਮਹਾਂਪੁਰਸ਼ੋ, ਜੇ ਹੁਕਮ ਹੋਵੇ ਅਸੀਂ ਮੁਕਾਬਲਾ ਕਰੀਏ ਇਹਨਾਂ ਦਾ। ਬਾਬਾ ਜੀ ਕਹਿਣ ਲੱਗੇ, ਦੇਖੋ ਪ੍ਰੇਮੀਓ, ਉਧਰ ਵੀ ਆਪਣੇ ਇੱਧਰ ਵੀ ਆਪਣੇ, ਬਗਾਨਾ ਕੌਣ ਹੈ? ਕਹਿੰਦੇ 1,25,000 ਤੋਂ ਉੱਪਰ ਕੇ ਚੜਾਈ ਕਰ ਜਾਣਗੇ, ਜੰਗ ਵਿੱਚ ਮਾਰੇ ਜਾਣ, ਇਹਦੇ ਨਾਲ ਚੰਗਾ ਅਸੀਂ ਆਪਣੇ ਸਰੀਰ ਦੀ ਆਹੁਤੀ ਦੇ ਕੇ ਬਚਾ ਲਈਏ, ਆਪਣੇ ਸਰੀਰ ਦੇ ਉੱਤੇ ਤੋਪਾਂ ਦੇ ਗੋਲੇ ਚੱਲੇ, ਸ਼ਹੀਦ ਹੋ ਗਏ, ਪਰ ਪਿਆਰੇ ਪਰਪਕਾਰ ਕਿੰਨਾ ਬਚਾਇਆ। ਔਰ ਇਹ ਕਿਹਾ ਕਿ ਜਦੋਂ ਤੁਸੀਂ ਇਹ ਕਰੋ, ਲੰਗਰ ਤਿਆਰ ਕਰੋ, ਤੇ ਜਦੋਂ ਅਸੀਂ ਸ਼ਹੀਦ ਹੋ ਜਾਵਾਂਗੇ, ਜਿਹੜੇ ਸਾਡੇ ਤੇ ਤੋਪਾਂ ਦੇ ਗੋਲੇ ਚਲਾਉਣਗੇ ਨਾ, ਉਹਨਾਂ ਤੁਸੀਂ ਲੰਗਰ ਛਕਾਇਓ। ਉਹਨਾਂ ਨੇ ਸਾਡੇ ਭਰਾਵਾਂ ਨੇ ਲਾਹੌਰ ਤੋਂ ਚੜ੍ਹ ਕੇ ਆਉਣਾ, ਉਦੋਂ ਪਿਆਸੇ ਹੋਣਗੇ, ਭੁੱਖੇ ਹੋਣਗੇ, ਉਹਨਾਂ ਵਾਸਤੇ ਕੜਾਹ ਪ੍ਰਸ਼ਾਦ ਦਾਲਾਂ ਸਬਜ਼ੀਆਂ ਚੌਲ ਪ੍ਰਸ਼ਾਦੇ ਬਣਾਓ ਪਿਆਰੇ। ਤੇ ਜਦੋਂ ਫੌਜ ਛੱਕਦੀ ਹੈ ਨਾ, ਨਾਲ ਨੇਤਰਾਂ ਤੇ ਜਲ ਜਾਂਦਾ, ਰੋਂਦੇ ਹੈ ਕਿ ਅਸੀਂ ਏਡਾ ਵੱਡਾ ਕੰਮ ਕਰ ਦਿੱਤਾ, ਇੱਕ ਐਸੇ ਮਹਾਂਪੁਰਖ ਦੇ ਤੋਪਾਂ ਦੇ ਗੋਲੇ ਚਲਾਏ। ਦੇਖੋ ਉਹ ਨਿਰਵੈਰ ਮਹਾਂਪੁਰਸ਼, ਅਕਾਲ ਪੁਰਖ ਨਿਰਵੈਰ ਹੈ ਨਾ, ਅਸੀਂ ਰੋਜ਼ ਪੜ੍ਹਨੇ ਹਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੈ ਕੀ ਸਤ ਨਾਮ ਖੁਲਸੀ ਕੀ ਸਤ। ਅਕਾਲ ਪੁਰਖ ਵਾਹਿਗੁਰੂ ਨਿਰਵੈਰ, ਸਭ ਨੂੰ ਨਿਰਵੈਰ, ਸਤਿਗੁਰ ਪੁਰਖ ਅਗੰਭ ਹੈ, ਨਰੈਣ ਨਿਰਾਲਾ, ਫਿਰ ਵੱਜਦੇ ਪਿਆਰੇ ਨਿਰਵੈਰ ਨੇ। ਹੁਣ ਇੱਕ ਪਾਸੇ ਤਾਂ ਸੰਸਾਰ ਵੈਰ ਦੀ ਅੱਗ ਵਿੱਚ ਸੜ ਰਿਹਾ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਜੀਵਨ ਐਸਾ ਹੋਇਆ ਕਰਦਾ ਜਿਵੇਂ ਬਾਬਾ ਵੀਰ ਸਿੰਘ ਜੀ ਨਰਗਾਬਾਦ ਵਾਲੇ ਮਹਾਂਪੁਰਸ਼ਾਂ ਦਾ। ਵੈਰ ਆਖਦੀ ਨੇ ਸਾਰਾ ਜਗ ਸਾਰਿਆ, ਸਾਨੂੰ ਨਿਰਵੈਰ ਹੁੰਦੇ ਨੇ, ਆਖਦੀ ਨੇ ਸਾਰਾ ਜਗ ਸਾਰਿਆ, ਸਾਨੂੰ ਨਿਰਵੈਰ ਹੁੰਦੇ ਨੇ, ਸਜਾ ਕਰਨਾ ਠੀਕ ਹੈ। ਮਹਾਂਪੁਰਸ਼ਾਂ ਨੂੰ ਪੁੱਛਦੇ ਹੈ, ਮਹਾਂਪੁਰਸ਼ ਕਹਿੰਦੇ ਸੀ ਜੋ ਕਹਾਣੀ ਕਦੇ ਮੰਨ ਲਓ ਵੀ ਕਹਿੰਦੇ ਬਿਲਕੁਲ, ਮਹਾਂਪੁਰਸ਼ ਕਹਿੰਦੇ ਇਹਨਾਂ ਨੂੰ ਛੱਡ ਦਿਓ, ਰਾਮ ਹੋ ਗਿਆ ਜੈ ਕਹਿੰਦੇ। ਇਹਨਾਂ ਨੇ ਲਾਲਚ ਵਿੱਚ ਆ ਕੇ ਸਾਡੇ ਤੇ ਵਾਰ ਕੀਤਾ, ਉਹਨੂੰ ਇਹ ਗਰੀਬ ਹਨ, ਪੈਸੇ ਦੀ ਲੋੜ ਹੈ, ਅਸੀਂ ਇਹਨਾਂ ਨੂੰ ਕੋਈ ਐਸਾ ਯਤਨ ਕਰਾਂਗੇ, ਪ੍ਰਬੰਧ ਕਰ ਦਿਆਂਗੇ ਜਿਹਦੇ ਨਾਲ ਇਹਦਾ ਗੁਜ਼ਾਰਾ ਚੱਲੇ ਤੇ ਇਹ ਜਿਸ ਲਾਤ ਵਿੱਚ ਇਹਨੇ ਕੰਮ ਕੀਤਾ ਐਸੇ ਕੰਮ ਇਹ ਨਾ ਕਰ। ਬਦਲੇ ਦੀ ਭਾਵਨਾ ਨਿਸ਼ਚਿਤ ਮਹਾਂਪੁਰਸ਼ਾਂ ਨੂੰ ਕੋਈ ਵੀ ਕੁਛ ਕਹੇ। ਇੱਕ ਵਾਰੀ ਮਹਾਂਪੁਰਸ਼ਾਂ ਨੂੰ ਕਿਸੇ ਨੇ ਚਿੱਠੀ ਲਿਖ ਦਿੱਤੀ ਔਰ ਚਿੱਠੀ ਦੇ ਕੇ ਲਿਖਿਆ, ਸ਼ਾਇਦ ਹੋ ਸਕਦਾ ਹੈ ਚਿੱਠੀ ਉਹ ਕਹੀ ਹੋਵੇ, ਚਿੱਠੀ ਤੇ ਲਿਖਿਆ ਤੁਹਾਨੂੰ ਮੈਂ ਗੋਲੀ ਮਾਰਨੀ ਹੈ, ਇਹ ਸ਼ਬਦ ਲਿਖਿਆ ਚਿੱਠੀ ਤੇ ਮਹਾਂਪੁਰਸ਼ਾਂ ਨੂੰ। ਉਹ ਟੇਬ ਦੇ ਚਿੱਠੀ ਰੱਖ ਛੱਡ। ਸੰਤ ਬਾਬਾ ਸਾਧੂ ਸਿੰਘ ਮਹਾਂਪੁਰਸ਼ ਸੰਗਰੂਰ ਵਾਲੇ ਆਏ ਤਾਂ ਉਹਨਾਂ ਨਾਲ ਬਦਲ ਚੱਲਦੇ, ਕਹਿੰਦੇ ਆ ਚਿੱਠੀ ਨਾ ਕਹਿੰਦੇ ਅਸੀਂ ਸਾਹਮਣੇ ਰੱਖਦੇ ਹਾਂ ਵੀ ਇਹ ਜਿਹਨੇ ਲਿਖੀ ਹੈ ਭਲਾਈ ਦੇ ਬਾਰੇ ਸਾਨੂੰ ਕੋਈ ਸੁਣਨਾ ਆਉਂਦਾ, ਕਹਿੰਦੇ ਸਾਨੂੰ ਕੋਈ ਆ ਜਾਂਦਾ ਪਰ ਠੀਕ ਹੈ, ਕੋਈ ਐਸਾ ਖਿਆਲ ਨਹੀਂ ਆ ਰਿਹਾ। ਦੂਸਰੇ ਦਾ ਖਿਆਲ ਹੈ ਭਾਈ ਠੀਕ ਹੈ, ਉਹਨੇ ਮਾਰ ਨਹੀਂ ਹੁੰਦੀ ਬਹੁਤ ਹੈ। ਐਸੇ ਸਨ ਮਹਾਂਪੁਰਸ਼ ਗਾਲਾ ਸਾਹਿਬ ਮਹਾਂਪੁਰਸ਼ਾਂ ਦੇ ਬਾਰੇ ਸਾਹਸਿਕ ਇਸ਼ਤਿਹਾਰ ਛਾਪੇ ਗਏ, ਇਸ਼ਤਿਹਾਰ ਬੜਾ ਕੁਛ ਐਸੇ ਫਿੱਕੇ ਸ਼ਬਦ ਲਿਖੇ ਗਏ। ਕਾਰ ਤੇ ਮਹਾਂਪੁਰਖ ਜਾ ਰਿਹਾ, ਜਾਂਦਿਆਂ ਜਾਂਦਿਆਂ ਦੇਖਿਆ ਕੋਈ ਸਾਈਕਲ ਤੇ ਤੁਰਿਆ ਆ ਰਿਹਾ। ਉਹ ਜਿਹੜੇ ਮਹਾਂਪੁਰਖਾਂ ਦੇ ਵਰਤਾਰ ਇਸ਼ਤਿਹਾਰ ਲਿਖੇ ਸੀ ਉਹ ਝੋਲੇ ਥੈਲੇ ਚ ਪਾਏ ਸਨ। ਮਹਾਂਪੁਰਸ਼ਾਂ ਦੇ ਤਾਰ ਰੋਕ ਕੇ ਕਹਿ ਲੈ ਗਏ ਪ੍ਰੇਮੀਆਂ ਤੂੰ ਸਾਡੇ ਵਾਸਤੇ ਬੜੀ ਭਾਈ ਖੇਚਲ ਕਰ ਰਿਹਾ, ਆ ਲਿਆ ਸਾਨੂੰ ਦੇ ਅਸੀਂ ਸੰਗਤ ਤੇ ਮੰਨਦੇ ਹਾਂ। ਦੇਖੋ ਮਾਂ ਤੇ ਬੋਲਣਾ ਹੀ ਨਹੀਂ ਕਿ ਸਾਡੇ ਬਰਤਾ ਬੋਲਦਾ ਹੈ ਜਾਂ ਇਸ਼ਤਿਹਾਰ ਬਣ ਰਿਹਾ ਹੈ ਜਾਂ ਕਰ ਰਿਹਾ ਹੈ। ਸਾਸ ਗੁਰੂ ਹੈ ਨਿਰਵੈਰ ਨਾ ਵੈਰ ਵਿਰੋਧੀ। ਬਾਬਾ ਵੀਰ ਸਿੰਘ ਨਿਰਵੈਰ ਮਹਾਂਪੁਰਸ਼ ਸਾਸ ਐਸਾ ਜੀਵਨ ਹੁੰਦਾ ਜਿਵੇਂ ਹੁਣੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਦੱਸ ਰਹੇ ਸੀ ਤਾਂ ਕਿ ਸਾਧੂਆਂ ਦਾ ਜੀਵਨ ਜਿਹੜਾ ਬਿਰਸ਼ਾਂ ਵਰਗਾ ਹੁੰਦਾ ਪਿਆਰ, ਜਿਹੜੇ ਗੁਰਮੁਖ ਹਨ ਉਹਦੇ ਤੋਂ ਵੈਰ ਭਾਵ ਨਹੀਂ ਹੁੰਦਾ। ਪਰ ਇੱਕ ਗੱਲ ਇਹ ਵੀ ਯਾਦ ਰੱਖੋ, ਦੇਸ਼ ਕੌਮ ਧਰਮ ਵਾਸਤੇ ਆਪਣਾ ਆਪ ਵਾਰਦੇ ਨੇ, ਉਹ ਸ਼ਸਤਰ ਚੱਕਦੇ ਹੈ ਮੇਰਾ ਦੇਸ਼ ਗੁਲਾਮ ਨਾ ਰਹੇ, ਜ਼ੁਲਮ ਨਾ ਹੋਵੇ। ਉਹਨਾਂ ਦੇ ਜਿਹੜੇ ਸ਼ਸਤਰ ਹਨ ਦੇਸ਼ ਕੌਮ ਧਰਮ ਵਾਸਤੇ ਢਾਲ ਹੁੰਦੇ, ਕਿਉਂਕਿ ਉਹ ਸੰਤ ਸਿਪਾਹੀ ਹੁੰਦੇ, ਪਹਿਲਾਂ ਸੰਤ ਬਣਦੇ ਫਿਰ ਸਿਪਾਹੀ ਬਣਦੇ ਨੇ ਸਾਸਨ ਜੀ। ਔਰ ਜੇ ਉਹਨਾਂ ਦਾ ਕਿਸੇ ਨੇ ਮਾਲਕ ਕੀਤਾ ਉਹਦੇ ਵਾਸਤੇ ਬਦਲਣ ਦੀ ਭਾਵਨਾ ਨਹੀਂ ਹੁੰਦੀ, ਉਹਦਾ ਤਾਂ ਰੀਤਾ ਬੁਰੇ ਦਾ ਭਲਾ ਗੁੱਸਾ ਮਨ ਹੰਡਾਏ ਦੇ ਹੀ ਰੋਜ਼ ਨਾਲ ਲੱਗੀ ਪੱਲੇ ਸਭ ਸ਼ਿਕਰ। ਜਿੱਥੇ ਉਹ ਅਰਦਾਸ ਜਦੋਂ ਕਰਦੇ ਨੇ ਤੇ ਉਹ ਅੰਦਰੋਂ ਅਰਦਾਸ ਕਰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ। ਬਾਬਾ ਵੀਰ ਸਿੰਘ ਮਹਾਂਪੁਰਸ਼ਾਂ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਵੀ ਹੋਏ, ਜਿਵੇਂ ਅੰਗਰੇਜ਼ਾਂ ਦੇ ਛੱਕੇ ਛਡਾ ਦਿੱਤੇ, ਹਥਿਆਰ ਵਿਸ਼ੀ ਰੱਖੇ ਸਾਧ ਸੰਗਤ ਜੀ, ਔਰ ਸਿੰਘਾਪੁਰ ਜਾ ਕੇ ਉਹਨਾਂ ਨੇ ਸਰੀਰ ਛੱਡਿਆ, ਉੱਥੇ ਉਹਨਾਂ ਦੀ ਯਾਦ ਵਿੱਚ ਅਸਥਾਨ ਪਾਵਨ ਬਣਿਆ ਹੋਇਆ ਸਿੰਘਾਪੁਰ ਬਾਬਾ ਮਹਾਰਾਜ ਸਿੰਘ ਦੀ ਯਾਦ ਵਿੱਚ। ਔਰ ਬਾਬਾ ਮਹਾਰਾਜ ਸਿੰਘ ਤੋਂ ਬਾਅਦ ਬਾਬਾ ਰਾਮ ਸਿੰਘ ਵੀ ਵਰਤ ਹੋਏ ਨੇ ਸਾਧ ਸੰਗਤ ਜੀ, ਔਰ ਉਸੇ ਸਮੇਂ ਬਾਬਾ ਕਰਤਾਰ ਸਿੰਘ ਵੀ ਹੋਏ ਨੇ ਬਾਬਾ ਮਹਾਰਾਜ ਸਿੰਘ ਦੇ ਸਮੇਂ, ਔਰ ਫਿਰ ਬਾਬਾ ਰਾਮ ਸਿੰਘ ਵੀ ਵਰਤ ਹੋਏ ਨੇ। ਉਹਨਾਂ ਤੋਂ ਬਾਅਦ ਬਾਬਾ ਕਰਮ ਸਿੰਘ ਵੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਹੋਏ ਨੇ ਸਾਧ ਸਿੰਘ ਜੀ, ਜਿਨ੍ਹਾਂ ਤੋਂ ਕਿੰਨੇ ਮਹਾਂਪੁਰਸ਼ ਅੱਗੋਂ ਨਾਮ ਰਚੇ ਹੋਏ, ਜਿਨ੍ਹਾਂ ਨੇ ਸ਼ਬਦ ਗੁਰੂ ਦੇ ਨਾਲ ਲੱਖਾਂ ਪ੍ਰੇਮੀ ਨੂੰ ਸਾਧ ਸੰਗਤ ਜੀ ਜੋੜਿਆ। ਔਰ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਤੋਂ ਬਾਅਦ ਹੋਏ ਸੰਤ ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲੇ ਸਾਧ ਸੰਗਤ, ਜਿਹੜੇ ਆਪ ਹਲ ਚਲਾਇਆ ਕਰਦੇ ਸੀ, ਹਲ ਚਲਾ ਕੇ ਲੰਗਰ ਚਲਾਉਂਦੇ, ਉੱਥੇ ਰੋਟੀ ਮਰਦਾਨ ਸਨ ਸੰਤ ਬਾਬਾ ਆਇਆ ਸਿੰਘ, ਔਰ ਜਿਹੜੇ ਇਸ ਇਲਾਕੇ ਦੇ ਵੀ ਉੱਥੇ ਜਾਂਦੇ ਰੋਟੀ ਮਰਦਾਨ ਦਰਸ਼ਨ ਕਰਨ ਵਾਸਤੇ, ਤਾਂ ਸੰਤ ਬਾਬਾ ਆਇਆ ਸਿੰਘ ਜੀ ਕੀ ਕਹਿੰਦੇ ਉਹਨਾਂ ਨੂੰ, ਪ੍ਰੇਮੀਓ ਤੁਹਾਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ, ਤੁਹਾਡਾ ਰੋਟੀ ਮਰਦਾਨ ਉੱਥੇ ਹੀ ਹੈ। ਉਹ ਤਾਂ ਦੇਵ ਸਾਹਿਬ ਵਾਲੇ ਤਾਂ ਸਾਡੇ ਤੋਂ ਵੀ ਅੱਗੇ ਨੇ ਵੱਡੇ ਨੇ, ਕਈਆਂ ਨੇ ਕਹਿੰਦਾ ਮਹਾਂਪੁਰਸ਼ ਹੋ, ਆਪ ਵੀ ਉਹਨਾਂ ਦੀ ਬੜੀ ਸਿਫਤ ਕਰਦੇ। ਆਮ ਹੁੰਦਾ ਕੀ ਹੈ ਸਾਧ ਸੰਗਤ ਜੀ, ਆਮ ਇਹ ਹੈ ਕਿ ਆਪਣੀ ਸਿਫਤ ਸੁਣ ਕੇ ਬੰਦਾ ਖੁਸ਼ ਹੁੰਦਾ, ਦੂਸਰੇ ਨਿੰਦਿਆ ਸੁਣ ਕੇ ਖੁਸ਼ ਹੁੰਦਾ, ਦੂਸਰੇ ਦੀ ਵਡਿਆਈ ਕਰਨੀ ਬੜੀ ਔਖੀ ਗੱਲ ਹੈ ਸਾਧ ਸੰਗਤ ਜੀ, ਆਪਣੀ ਨਿੰਦਿਆ ਸੁਣਨੀ ਔਖੀ, ਦੂਸਰੇ ਦੀ ਵਡਿਆਈ ਸੁਣਨੀ ਔਖੀ ਹੈ। ਪਰ ਸੰਤਾਂ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੁੰਦੀ, ਕਈ ਵਾਰ ਦਰਬਾਰ ਸਾਹਿਬ ਮਹਾਂਪੁਰਸ਼ ਬੈਠੇ ਬੈਠੇ ਬਚਨ ਕਰਿਆ ਕਰਦੇ, ਲੰਗਰ ਬੈਠੇ ਹੁੰਦੇ, ਕਹਿੰਦੇ ਭਾਈ ਜੇ ਕਿਸੇ ਸਾਧੂ ਦੇਖਣਾ ਹੋਵੇ ਨਾ ਉਹਦੇ ਕੋਲ ਦੂਸਰੇ ਸਭ ਦੀ ਵਡਿਆਈ ਕਰ ਦੋ, ਬਸ ਫਿਰ ਦੇਖੋ ਵੀ ਕੀ ਬਣਦਾ ਹੈ। ਜੇ ਤੂੰ ਜਲ ਗਿਆ ਤੇ ਹਾਂ ਭਾਈ ਠੀਕ ਹੈ ਮਹਾਂਪੁਰਸ਼ ਭਾਵਾ ਠੀਕ ਹੈ, ਤੇ ਜੇ ਉਹਨੇ ਦਸ ਗੱਲਾਂ ਸੁਣਾਤੀ ਉਹਦੇ ਬਾਰੇ ਤੁਹਾਨੂੰ ਵੀ ਪਤਾ ਹੋ ਤੇ ਮੈਂ ਜਾਣਨਾ ਉਹਦੇ ਅੰਦਰ ਆਹ ਵੀ ਆਊਗਾ ਆਹ ਵੀ ਆਊਗਾ ਆਹ ਵੀ ਆਊਗਾ ਸਮਝੋ ਅਜੇ ਮੰਜ਼ਿਲ ਉਸਦੀ ਦੂਰ ਹੈ। ਤਾਂ ਬਾਬਾ ਆਇਆ ਸਿੰਘ ਜੀ ਸਿਫਤ ਰਹਿ ਕਰਦੇ ਕਹਿੰਦੇ ਭਾਈ ਉਹ ਆਪ ਹਲ ਚਲਾ ਕੇ ਕਿਰਤ ਕਰਕੇ ਹਲ ਚਲਾ ਕੇ ਗੁਰੂ ਕੇ ਲੰਗਰ ਚਲਾਉਂਦੇ ਨੇ। ਦੇਖੋ ਦੇਰ ਸਾਰੇ ਮਹਾਂਪੁਰਸ਼ ਐਸੀ ਕਮਾਈ ਉਹਨਾਂ ਮਹਾਂਪੁਰਸ਼ਾਂ ਨੇ। ਉਹਨਾਂ ਤੋਂ ਬਾਅਦ ਹੋਏ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਖ ਪਿਆਰੇ ਰਾਧਾ ਸਾਹਿਬ ਵਾਲੇ ਸਾਧ ਜੀ ਜਿਹਨਾਂ ਨੂੰ ਦੁਨੀਆਂ ਤੇ ਕੌਣ ਨਹੀਂ ਜਾਣਦਾ, ਕਿਵੇਂ ਕੀਰਤਨ ਦੇ ਰਾਹੀਂ ਕੀਰਤਨ ਦੀਆਂ ਝੜੀਆਂ ਲਾ ਕੇ ਜਿਹਨਾਂ ਪ੍ਰੇਮੀਆਂ ਨੂੰ ਕੀਰਤਨ ਸੁਣਿਆ ਰਾਧਾ ਸਾਹਿਬ ਦੇ ਪਾਤਸ਼ਾਹ ਸਾਹਿਬ ਮਹਾਂਪੁਰਸ਼ਾਂ ਨੇ ਜਦ ਕੀਰਤਨ ਕਰਦੇ ਉੱਚੀ ਸਾਹ ਦੀ ਆਵਾਜ਼ ਸ਼ਿਵ ਸਾਧ ਸਿੰਘ ਜੀ ਆਇਆ ਕਰਦੀ ਸੀ ਔਰ ਐਸਾ ਅਸਰ ਹੋਇਆ ਕਰਦਾ ਸੀ ਜਾਦੂ ਵਰਗਾ ਔਰ ਕਿਸੇ ਦੀ ਵੀ ਨਿੰਦਿਆ ਨਹੀਂ ਸੀ ਕਰਦੇ। ਇੱਕ ਵਾਰੀ ਬਾਬਾ ਪ੍ਰਤਾਪ ਸਿੰਘ ਜੀ ਮਹਾਂਪੁਰਖ ਨਾਮ ਪਰ ਉਹ ਬੈਠੇ ਨੇ ਉਹਨਾਂ ਦੀ ਸੰਤ ਬੈਠੀ ਹੈ ਔਰ ਬੈਠੇ ਬੈਠੇ ਬਦਲ ਚਲਿਆ। ਉਹਨਾਂ ਨੇ ਕਿਹਾ ਮਹਾਰਾਜ ਵੀ ਕੋਈ ਐਸੇ ਸਮੇਂ ਕੋਈ ਪੂਰਨ ਮਹਾਂਪੁਰਸ਼ ਹਨ ਪੂਰਨ ਸੰਤ ਉਹਨਾਂ ਦੇ ਬਾਰੇ ਦੱਸੋ ਉਹਨਾਂ ਦੇ ਦਰਸ਼ਨ ਕਰਾਓ। ਉਹ ਕਹਿ ਲੈ ਕੇ ਦੇਖੋ ਭਾਈ ਐਸ ਵੇਲੇ ਰਾਧਾ ਸਾਹਿਬ ਮਹਾਂਪੁਰਖ ਨੇ, ਜੇ ਤੁਸੀਂ ਕਿਸੇ ਮਹਾਤਮਾ ਦੇ ਦਰਸ਼ਨ ਕਰਨੇ ਨੇ ਉਹ ਰਾਧਾ ਸਾਹਿਬ ਨੇ ਜਿਹੜੇ ਜਿਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਸੇ ਦੀ ਨਿੰਦਿਆ ਹੀ ਨਹੀਂ ਕੀਤੀ ਨਾ ਸੁਣੀ ਨਾ ਕੀਤੀ ਹੈ, ਐਸੇ ਸਨ ਮਹਾਂਪੁਰਸ਼। ਇਸੇ ਤਰ੍ਹਾਂ ਸਾਧਸੰ ਆਪਣੇ ਟਵਾਲਾ ਸਾਹਿਬ ਮਹਾਂਪੁਰਸ਼ ਸਨ ਸਾਧਸੰ। ਇੱਕ ਵਾਰੀ ਅਮਰੀਕਾ ਤੋਂ ਫੋਨ ਆਇਆ ਮਹਾਂਪੁਰਸ਼ਾਂ ਇਹ ਹੋਰ ਬਹੁਤ ਮਹਾਂਪੁਰਸ਼ ਇੱਥੇ ਆਏ ਨੇ ਔਰ ਆਪ ਜੀ ਵੀ ਆਓ ਇਹ ਸਾਨੂੰ ਇੱਕ ਪਹਿਲਾਂ ਦੀ ਗੱਲ ਹੈ। ਤਾਂ ਕੋਈ ਮਹਾਂਪੁਰਸ਼ ਇੱਥੇ ਗਏ ਸਨ ਔਰ ਇਹ ਵੀ ਪਤਾ ਲੱਗਾ ਕਿ ਉਹ ਮਹਾਂਪੁਰਸ਼ ਨਮਾ ਆਪਣੇ ਮਹਾਂਪੁਰਸ਼ਾਂ ਦੇ ਬਾਰੇ ਕੁਛ ਐਸੀ ਵਜ੍ਹਾ ਬੋਲਦੇ ਸੀ। ਤਾਂ ਆਪਣੇ ਮਹਾਂਪੁਰਸ਼ ਕੀ ਕਹਿੰਦੇ, ਕਹਿੰਦੇ ਭਾਈ ਤੁਹਾਡੇ ਕੋਲ ਮਹਾਂਪੁਰਸ਼ ਆਏ ਨੇ ਤੁਸੀਂ ਇਹਨਾਂ ਤੋਂ ਲਾਭ ਪ੍ਰਾਪਤ ਕਰੋ, ਜੋ ਗੱਲ ਉਹਨਾਂ ਕਹਿਣੀ ਉਹੀ ਅਸੀਂ ਕਹਿਣੀ ਹੈ। ਕੀਰਤਨ ਕਰ ਰਹੇ ਹਨ ਉਹ ਹੈਰਾਨ ਹੋ ਗਏ ਤੇ ਦੇਖੋ ਕਿ ਮਹਾਂਪੁਰਸ਼ ਕਹਿੰਦੇ ਭਾਈ ਉਹ ਵੀ ਮਹਾਂਪੁਰਸ਼ ਨੇ, ਪਾਪ ਨਾ ਕਿਸੇ ਨਿੰਦਿਆ ਕਰਦੇ ਨਾ ਸੁਣਦੇ। ਜਦ ਪਹਿਲਾਂ ਇੱਥੇ ਕੀਰਤਨ ਸ਼ੁਰੂ ਹੋਇਆ ਤਾਂ ਮਰਿੰਦੇ ਇੱਕ ਮਹਾਂਪੁਰਸ਼ ਦੇ ਦੀਵਾਨ ਲੱਗੇ ਸਾਧ ਸਿੰਘ ਭਾਈ ਗੁਰਿੰਦਰ ਸਿੰਘ ਸੰਧੋ ਵਾਲੇ ਉਹਨਾਂ ਦੇ ਸਾਥੀ ਉਹਨਾਂ ਦੱਸਿਆ ਕਹਿੰਦੇ ਉਸ ਮਹਾਤਮਾ ਨੇ ਇੱਧਰ ਜੇ ਮਹਾਂਪੁਰਸ਼ਾਂ ਦੇ ਆਪਣੇ ਤੌਰ ਸਾਹਿਬ ਦੇ ਦੁਆਰਾ ਸ਼ੁਰੂ ਹੋਈ ਸੀ, ਤੌਰ ਸਾਹਿਬ ਦੀ ਸੇਵਾ ਦੇ ਸੀ ਸ਼ੁਰੂ ਹੋਈ, ਇੱਕ ਵੀ ਬਾਤ ਐਸੀ ਕਿਆਸੀ ਵੈਸੀ ਗੱਲ। ਤਾਂ ਉਹਨਾਂ ਨੇ ਮਹਾਂਪੁਰਸ਼ਾਂ ਦਾ ਨਾਮ ਲੈ ਕੇ ਕਹਿੰਦੇ ਦੇਖੋ ਭਾਈ ਉਹ ਵੀ ਸੰਤ ਬਣੇ ਨੇ। ਕਹਿੰਦੇ ਹੋ ਸਕਦਾ ਨਾ ਕੋਈ ਦਾ ਡੇਰਾ ਨਾ ਕੁਛ ਹੋ ਸਕਦਾ ਉਹਨਾਂ ਦੇ ਘਰ ਦਸ ਥਾਲ ਹੀ ਨਾ ਹੋਣਗੇ ਪ੍ਰਾਹੁਣੇ ਆ ਜਾਣ ਤਾਂ। ਫਿਰ ਕਹਿੰਦੇ ਇੱਥੋਂ ਤੱਕ ਕਹਿੰਦੇ ਵੀ ਉਹ ਬੀਬੀ ਜੀ ਵੀ ਉਹਨਾਂ ਦੇ ਨਾਲ ਹੁੰਦੇ ਆ, ਐਸੇ ਸ਼ਬਦੀ ਬੋਲ ਦਿੱਤੇ। ਭਾਈ ਗੁਰਿੰਦਰ ਸਿੰਘ ਕਹਿੰਦੇ ਵੀ ਅਸੀਂ ਫਿਰ ਮਹਾਂਪੁਰਸ਼ਾਂ ਦੇ ਦੁਆਨ ਲਾਇਆ ਦੱਸਿਆ ਵੀ ਐਵੇਂ ਆਪ ਜੀ ਦੇ ਬਾਰੇ ਕਹਿੰਦੇ ਸੀ। ਕਹਿੰਦੇ ਸਾਡੇ ਮਨ ਵਿੱਚ ਵੀ ਮਹਾਂਪੁਰਸ਼ ਉਹਨਾਂ ਦੇ ਬਾਰੇ ਕੋਈ ਨਾ ਕੋਈ ਜ਼ਰੂਰ ਦੱਸਣਗੇ, ਜਵਾਬ ਦੇਣਗੇ ਜਿਵੇਂ ਪੰਜਾਬੀ ਦਿੰਦੇ ਆ। ਪਹਿਲਾ ਦੁਆਨ ਲੰਘ ਗਿਆ, ਦੂਜਾ ਲੰਘ ਗਿਆ, ਤੀਜਾ ਲੰਘ ਗਿਆ, ਕਹਿੰਦੇ ਅਸੀਂ ਪਰੇਸ਼ਾਨ ਕਮਾਲ ਹੈ, ਮਹਾਂਪੁਰਸ਼ ਜਵਾਬ ਹੀ ਨਹੀਂ ਦਿੰਦੇ ਕੋਈ, ਉਹ ਇੰਨਾ ਕੁਛ ਇਹਨਾਂ ਬਾਰੇ ਬੋਲ ਗਏ। ਕਹਿੰਦੇ ਦੁਆਨ ਦੇ ਭੋਗ ਤੋਂ ਬਾਅਦ ਅਸੀਂ ਫਿਰ ਉਹਨਾਂ ਦਾ ਇਸ਼ਾਰਾ ਕਰ ਦਈਏ ਵੀ ਇੱਥੇ ਉਹਨਾਂ ਨੇ ਆ ਕੇ ਅਸੀਂ ਪੁਰਾਣੇ ਸੰਤਾਂ ਤੁਹਾਡੇ ਬਾਰੇ ਵੀ ਸ਼ਾਇਦ ਮਹਾਂਪੁਰਸ਼ ਭੁੱਲ ਗਏ ਯਾਦ ਕਰਾਈਏ। ਚੌਥਾ ਦੁਆਨ ਲੰਘ ਗਿਆ, ਪੰਜਵਾਂ ਆ ਗਿਆ, ਕਹਿੰਦੇ ਪੰਜਵਾਂ ਦੁਆਨ ਇਸ਼ਾਰਾ ਮਹਾਂਪੁਰਸ਼ ਨੇ ਲਾ ਦਿੱਤਾ, ਕੋਈ ਜਵਾਬ ਨਹੀਂ ਦੇ। ਜਦ ਪੰਜਵੇਂ ਦੁਆਨ ਤੇ ਆਨੰਦ ਸਾਹਿਬ ਪੜ੍ਹਨਾ ਸੀ ਤਾਂ ਮਹਾਂਪੁਰਸ਼ ਦੁਆਰਾ ਸਾਹਿਬ ਕੀ ਕਹਿੰਦੇ, ਕਹਿੰਦੇ ਸਾਧ ਸੰਗਤ ਸਾਡੇ ਤੋਂ ਪਹਿਲਾਂ ਇਸ ਸਥਾਨ ਤੇ ਇੱਕ ਮਹਾਂਪੁਰਸ਼ ਦੇ ਦੁਆਨ ਲੱਗੇ ਸੀ, ਤਾਂ ਉਹਨਾਂ ਨੇ ਸਾਡੇ ਬਾਰੇ ਜੋ ਕੁਛ ਕਿਹਾ ਬਿਲਕੁਲ ਠੀਕ ਹੈ, ਕਿਉਂਕਿ ਸੰਤ ਝੂਠ ਨਹੀਂ ਬੋਲਦੇ। ਕਹਿੰਦੇ ਦੇਖੋ ਇਹ ਜੀਵਨ ਹੈ ਮਹਾਂਪੁਰਸ਼ਾਂ ਨੂੰ, ਕਹਿੰਦੇ ਭਾਈ ਸੰਤ ਝੂਠ ਨਹੀਂ ਬੋਲਦੇ, ਕਹਿੰਦੇ ਸਾਡਾ ਡੇਰਾ ਕੋਈ ਨਹੀਂ। ਔਰ ਜਿਹੜਾ ਉਹਨਾਂ ਨੇ ਕਿਹਾ ਵੀ ਹੋ ਸਕਦਾ ਦਸ ਪ੍ਰਾਹੁਣੇ ਆ ਜਾਣ ਦਸ ਥਾਲ ਵੀ ਨਾ ਹੋਣ, ਕਹਿੰਦੇ ਬਿਲਕੁਲ ਠੀਕ ਹੈ, ਹੋ ਸਕਦਾ ਭਾਈ ਸਾਡੇ ਕੋਲ ਦਸ ਥਾਲ ਵੀ ਨਾ ਹੋਣ, ਤੇ ਕਹਿੰਦੇ ਭਾਈ ਇਹ ਤੁਹਾਡੇ ਬੀਬੀ ਜੀ ਨੇ, ਬੱਚੇ ਸਾਡੇ ਬਾਹਰ ਨੇ, ਇਹ ਵੀ ਨਾਲ ਸੇਵਾ ਕਰਦੇ ਨੇ, ਕਿਉਂਕਿ ਸਰਕਾਰ ਨੂੰ ਬੀਜੀ ਵੀ ਦੁਆਨਾ ਤੇ ਜਾਇਆ ਕਰਦੇ ਸੀ ਔਰ ਜਿਸ ਵੇਲੇ ਭੋਗ ਪੈਣਾ 82-82 ਦੀ ਬਾਤ ਹੈ ਬਾਅਦ ਵਿੱਚ ਉੱਠ ਕੇ ਔਰ ਕਿਹੜਾ ਬੀਬੀਆਂ ਨੂੰ ਤੁਸੀਂ ਬੀਬੀਆਂ ਨੂੰ ਕਿਉਂ ਮੰਨਦੇ ਹੋ ਸਮਾਧਾਨ ਕਿਉਂ ਮੰਨਦੇ ਹੋ ਗੁਰੂ ਵਾਲੇ ਨੂੰ ਕਿਉਂ ਮੰਨਦੇ ਹੋ ਅੰਮ੍ਰਿਤ ਛਕੋ ਤੁਸੀਂ ਬਰਾਸਨ ਉਹਨਾਂ ਹੀ ਪੈਂਦਾ ਸੀ ਉਹਨਾਂ ਦੇ ਵਜੋਂ ਸੁਣ ਕੇ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਸੀ ਉਹ ਵੀ ਅੰਮ੍ਰਿਤ ਛਕਦੇ ਹੁੰਦੇ ਸੀ ਸਾਸਨ ਤਾਂ ਮਾਂ ਕੁਛ ਕਹਿੰਦੇ ਭਾਈ ਜੋ ਸੰਤਾਂ ਨੇ ਸਾਡੇ ਬਾਰੇ ਕਿਹਾ ਤੁਸੀਂ ਮੰਨ ਲਿਓ ਸੰਤ ਝੂਠ ਨਹੀਂ ਬੋਲਦੇ ਉਹ ਸੱਚ ਹੈ ਅਸੀਂ ਤੇ ਇਸੇ ਤਰ੍ਹਾਂ ਨਹੀਂ ਹਾਂ ਇਹ ਹੈ ਜੀਵਨ ਇੱਕ ਸਾਸਨ ਗੁਰਮੁਖ ਹੈ ਨਿਰਵੈਰ ਨਾ ਵੈਰ ਵਰਦੀ ਸੰਸਾਰ ਤੋਂ ਵੈਰ ਦੀ ਅੱਗ ਵਿੱਚ ਸੜ ਰਿਹਾ ਪਰ ਰੱਬ ਦੇ ਪਿਆਰੇ ਜਿਹੜੇ ਨੇ ਉਹ ਨਿਰਵੈਰ ਹਨ ਇੱਕ ਨੂੰ ਦੇਖਦੇ ਫਿਰ ਵੈਰ ਕਿਹਦੇ ਨਾਲ ਬਦਲਾ ਕਿਹਦੇ ਤੋਂ ਲੈਣਾ ਉਹ ਤਾਂ ਦੇਖਦੇ ਇੱਥੇ ਕੋਈ ਦੂਜਾ ਹੈ ਹੀ ਨਹੀਂ ਉਹ ਫਿਰ ਜਿਹੜੇ ਪਰਪਕਾਰ ਕਰਦੇ ਹਨ ਉਹਨਾਂ ਦੇ ਅੰਦਰ ਫੁੱਲਾਂ ਨੇ ਉਹਦਾ ਤੁਸੀਂ ਪਰਪਕਾਰ ਕਰਦੇ ਹਾਂ ਇਹ ਨਹੀਂ ਸੁਣਦੇ ਕਿ ਅਸੀਂ ਦੂਜੇ ਦੀ ਸੇਵਾ ਕਰੇ ਦੂਜੇ ਦਾ ਜਿਹੜਾ ਹੈ ਹੀ ਆਪਣਾ ਆਪ ਹੈ ਪਿਆਰਿਓ ਜੇ ਕਿਸੇ ਦੇ ਜ਼ਖਮ ਤੇ ਦਵਾਈ ਲਾਈ ਪੱਟੀ ਲਾਈ ਤੇ ਕੋਈ ਬਗਾਨ ਨਹੀਂ ਆਪਣਾ ਜਦੋਂ ਹਰ ਆਏ ਸਨ 93 ਦੇ ਵਿੱਚ ਤਾਂ ਮਹਾਂਪੁਰਸ਼ ਪਿੰਡ ਪਿੰਡ ਦੇ ਬਦਵਾ ਆਉਂਦੀ ਸੀ ਤੁਹਾਡੇ ਵਿੱਚ ਬਹੁਤ ਸਾਰੇ ਪ੍ਰੇਮੀ ਬੈਠੇ ਹੁੰਦੇ ਭਾਈ ਵੀ ਬੀਬੀਆਂ ਜਿਹੜੇ ਨਾਲ ਜਾਂਦੇ ਸੀ ਤੱਕ ਭਰ ਕੇ ਸਮਾਨ ਜਾ ਕੇ ਵੰਡਣਾ ਕਰਨਾ ਔਰ ਜਿੱਥੇ ਕੋਈ ਨਹੀਂ ਸੀ ਜਾਂਦਾ ਉੱਥੇ ਮਹਾਂਪੁਰਸ਼ ਆਪ ਚੱਲ ਚੱਲ ਕੇ ਜੋੜੇ ਤੋਂ ਬਗੈਰ ਨੰਗੀ ਪੈ ਗਈ ਪਾਣੀ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਚੱਲ ਚੱਲ ਕੇ ਘਰ ਘਰ ਪਹੁੰਚੇ ਕਈਆਂ ਨੇ ਪੁੱਛਿਆ ਬਾਬਾ ਜੀ ਤੁਹਾਡੀ ਬਿਰਧ ਅਵਸਥਾ ਹੈ ਔਰ ਕੋਠੀ ਵਿੱਚ ਆਪ ਵੀ ਰੱਖੋ ਕਰੋ ਕਿੱਥੇ ਕਿੱਥੇ ਫਿਰ ਰਹੇ ਹੋ ਤੇ ਮਾਂ ਪੁੱਛਾ ਤਾਂ ਕੀ ਜਵਾਬ ਦਿੰਦੇ ਕਹਿੰਦੇ ਐਂ ਦੱਸੋ ਜੇ ਕਿਸੇ ਦੇ ਧੀਆਂ ਪੁੱਤਰ ਭੈਣ ਭਾਈ ਜਾਂ ਬਜ਼ੁਰਗ ਕਹਿੰਦੇ ਬਿਨਾਂ ਛੱਤ ਤੋਂ ਬਿਨਾਂ ਕੱਪੜਿਆਂ ਤੋਂ ਬਿਨਾਂ ਅੰਨ ਤੋਂ ਭੁੱਖੇ ਪਹਾੜੇ ਲੰਘੇ ਬੈਠੇ ਹੋਣ ਉਹ ਕਿਵੇਂ ਰਹਿ ਸਕੇਗਾ ਸਾਡੇ ਬਜ਼ੁਰਗ ਜਿਨ੍ਹਾਂ ਤੇ ਬਿਪਤਾ ਬਣੀ ਹੈ ਭੈਣ ਭਾਈ ਧੀਆਂ ਪੁੱਤਰ ਨੇ ਕੋਈ ਬਗਾਨਾ ਨਹੀਂ ਇਹ ਸਾਡੇ ਨੇ ਆਪਣਾ ਆਪ ਹੈ ਤੇ ਉਸ ਵੇਲੇ ਰੋਪੜ ਜ਼ਿਲ੍ਹਾ ਪਿਆਲਾ ਜ਼ਿਲ੍ਹਾ ਜਿੱਥੇ ਜਿੱਥੇ ਹਰ ਆਏ ਸੀ ਜਾ ਕੇ ਉਹਨਾਂ ਨੂੰ ਹਰ ਜੇਸੀ ਦੀ ਲੋੜ ਸੀ ਉਹ ਜਾਏ ਜੇ 2001 ਦੇ 26 ਜਨਵਰੀ ਨੂੰ ਗੁਜਰਾਤ ਭੁਚਾਲ ਆਏ ਤਾਂ ਸਨ ਰਾਪਰ ਤਸੀਲ ਮਹਾਂਪੁਰਸ਼ਾਂ ਨੂੰ 32 ਪਿੰਡ ਲਏ ਗਏ ਸ਼ਾਸਨ ਦੀ 32 ਪਿੰਡ ਭਾਵੇਂ ਉਹ ਵਿਚਾਰੇ ਸਿੱਖੀ ਵਿੱਚ ਨਹੀਂ ਪਰ ਗੱਲ ਇਹ ਨਹੀਂ ਵੀ ਸਿਰਫ ਅਸੀਂ ਇੱਕ ਪਾਸੇ ਦੀ ਹੀ ਕੋਈ ਮਦਦ ਕਰੀ ਨਾ ਇੱਥੇ ਤਾਂ ਸਾਰੇ ਇਹ ਸੰਸਾਰ ਸਾਰਾ ਵਾਹਿਗੁਰੂ ਦਾ ਹੈ ਪਿਆਰੇ ਇੱਥੇ ਕੋਈ ਦੂਜਾ ਨਹੀਂ 32 ਪਿੰਡ ਮਹਾਂਪੁਰਸ਼ਾਂ ਰਾਪਰ ਤਸੀਲ ਲਈ ਗਈ ਕਿੰਨੇ ਸਿੰਘ ਭੇਜੇ ਤੇ ਉੱਥੇ ਕਰੋੜਾਂ ਦਾ ਸਮਾਨ ਸਾਧ ਸਿੰਘ ਵੀ ਵੰਡਿਆ ਗਿਆ ਇਹ ਜੀਵਨ ਹੈ ਪਰਪਕਾਰ
ਔਰ ਉਹ ਜਿਹੜੇ ਗੁਜਰਾਤ ਦੇ ਸ਼ਰਨ ਪ੍ਰੇਮੀ ਤੁਹਾਡੇ ਚ ਬੈਠੇ ਜਿਹੜੇ ਨਾਲ ਸੀ ਉਹ ਫਿਰ ਕਿਵੇਂ ਸਤਨਾਮ ਤੇ ਜਾਪ ਕਰਨ ਲੱਗ ਪਏ ਸਨ? ਗੁਰੂ ਨਾਨਕ ਸਾਹਿਬ ਕੀ ਜਾਏ ਇਸ ਵਿਚਾਰੇ ਬੋਲਾ ਪਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਔਰ ਉੱਥੇ ਜਾਤ ਪਾਤ ਅਜੇ ਵੀ ਬੜਾ ਵਿਤਕਰਿਆ ਸੀ, ਉਹ ਨੇੜੇ ਨਹੀਂ ਸੀ ਪਹਿਲਾਂ ਜਾਂਦੇ, ਤੇ ਫਿਰ ਇਕੱਠੇ ਹੋ ਕੇ ਸੇਵਾ ਵੀ ਨਾਲ ਕਰਨ ਲੱਗ ਪਏ ਸਤਸੰਗ ਦੀ। ਇਹੋ ਮਹਾਂਪੁਰਸ਼ਾਂ ਨੇ ਪ੍ਰਚਾਰ ਕੀਤਾ ਹੈ, ਆਪਣਾ ਜੀਵਨ ਲੇਖੇ ਵਿੱਚ ਲਾਇਆ ਹੈ। ਔਰ ਸਭ ਤੋਂ ਜਿਹੜਾ ਵੱਡਾ ਪਰਪਕਾਰ ਹੈ ਉਹ ਜੀ ਰਾਮ ਦੇ ਭਗਤੀ ਰੰਗ ਹਰਸ ਲੈਣ ਪਿਆਰੋ ਟੁੱਟੀਆਂ ਰੂਹਾਂ ਨੂੰ ਨਾਮ ਦੇ ਨਾਲ ਜੋੜਿਆ, ਔਰ ਉਹਨਾਂ ਦੇ ਅੰਦਰ ਇਹ ਗੁਰ ਸਤਗੁਰ ਦੀ ਬਖਸ਼ਿਸ਼ ਦੀ ਸੇਵਾ ਤੋਂ ਦੋਏ ਭਲੇ ਇੱਕ ਸਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਤੋਂ ਸਤ ਜਪਾਵੈ ਨਾਮ, ਉਹਨਾਂ ਨੇ ਆਪ ਜਪਿਆ ਤੇ ਜਪਾਇਆ ਪਿਆਰਿਆ। ਕਿੰਨੇ ਅੰਦਰ ਜਪਾਇਆ ਅਸੀਂ ਸ਼ਾਇਦ ਗਿਣਤੀ ਨਾ ਕਰ ਸਕਦੇ ਹੋਈ। ਉਹਨਾਂ ਨੇ ਆਪਾਂ ਮਿੱਠੀ ਨਿੱਘੀ ਸਾਸਰ ਦੀ ਯਾਦ ਮਨਾ ਰਹੇ ਹਾਂ, ਔਰ ਯਾਦ ਮਨਾਉਣ ਦਾ ਇਹ ਮਤਲਬ ਹੈ ਕਿ ਅਸੀਂ ਜੋ ਉਹਨਾਂ ਨੇ ਗੁਰੂ ਦਾ ਉਪਦੇਸ਼, ਕਿਉਂਕਿ ਇੱਕ ਬਚਨ ਗੁਰਮੁਖ ਸਾਹਿਬ ਸਾਡੇ ਤੱਕ ਪਹੁੰਚਾਇਆ, ਅਸੀਂ ਉਹ ਬਚਨਾਂ ਨੂੰ ਆਪਣੇ ਜੀਵਨ ਵਿੱਚ ਢਾਲੀਏ। ਜਦੋਂ ਅਸੀਂ ਜੀਵਨ ਨੂੰ ਢਾਲਾਂਗੇ, ਗੁਰਬਚਨਾਂ ਦੀ ਕਮਾਈ ਕਰਾਂਗੇ, ਇਹੀ ਯਾਦ ਹੈ ਉਹਨਾਂ ਦੇ ਸਾਧ ਸੰਗਤ ਦੀ। ਆਪ ਜੀ ਬਹੁਤ ਦੂਰ ਦੂਰ ਤੋਂ ਚੱਲ ਕੇ ਆਏ ਹੋ, ਸਮਾਂ ਕੱਢ ਕੇ ਆਏ ਹੋ, ਪੂਰਾ ਪੂਰਾ ਲਾਭ ਪ੍ਰਾਪਤ ਕਰੋ। ਦਾਸ ਇਹਨਾਂ ਬੇਨਤੀਆਂ ਦੇ ਨਾਲ ਆਪ ਜੀ ਤੋਂ ਖਿਮਾ ਮੰਗਦਾ। ਸਾਰਾ ਪ੍ਰੋਗਰਾਮ ਸਿੱਖਸ਼ਾ ਆਪ ਜੀ ਨੂੰ ਦੱਸ ਦੇਣਗੇ। ਬੜਾ ਕਈ ਦਿਨਾਂ ਤੋਂ ਬੜੇ ਪਿਆਰ ਦੇ ਨਾਲ ਪ੍ਰੋਗਰਾਮ ਉਲੀਕਿਆ ਗਿਆ ਹੈ। ਅੰਮ੍ਰਿਤ ਵੇਲੇ ਵੀ ਆ 4000 ਸਦੀ ਵਾਰ ਸਵੇਰੇ ਹੈ, ਔਰ ਫਿਰ ਐਤਵਾਰ ਨੂੰ ਹੈ, ਫਿਰ ਕੱਲ੍ਹ ਸਾਰਾ ਦਿਨ ਜਿਹੜਾ ਪ੍ਰੋਗਰਾਮ ਸ਼ਨੀਵਾਰ ਦਾ ਰਾਤ ਦੇ 11 ਤੱਕ ਚੱਲਣਾ ਹੈ। ਅੱਜ ਹੁਣ ਇਸ ਵੇਲੇ ਸਪੂਰਤਾ ਹੋਏਗੀ। ਦਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਾਰ-ਬਾਰ ਨਮਸਕਾਰ ਕਰਦਾ ਹੈ। ਅਸੀਂ ਕਈ ਵਾਰ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਪਿਆਰਿਓ, ਇਹ ਤੇ ਬੜੀ ਛੋਟੀ ਜੀ ਗੱਲ ਹੈ। ਨਮਸਕਾਰ ਗੁਰਦੇਵ ਤੋਂ ਸਤਨਾਮ ਜਿਸ ਮੰਤਰ ਸੁਣਾਇਆ, ਨਾਰਾਇਣ ਨਿਰਮਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰ, ਕੌਣ 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 ਕਹੀਏ ਅੰਤ ਨਹੀਂ ਕਿਛ ਪਾਰ ਹੈ, ਲਾਭ 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 ਕਈ ਕੋਰ ਹੈ ਕੋ ਹੈ ਐਸੋ ਬੀਜ ਹੈ। ਨਮਸਕਾਰ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਔਰ ਸਾਰੀ ਸੰਗਤ ਜੋ ਚੱਲ ਕੇ ਆਈ ਹੈ ਸੱਚੇ ਪਾਤਸ਼ਾਹ ਸਬਦਾ ਕਦਕ ਲੇਖੇ ਵਿੱਚ ਲਾਉਣ, ਆਉਣ ਵਾਲੇ ਸਮੇਂ ਦਾ ਪੂਰਾ ਲਾਭ ਉਠਾਈਏ। ਹੋਈਆਂ ਕੁਲਾਂ ਦੀ ਖਿਮਾ ਪਿਆਰ ਨਾਲ ਤੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਮਾਈ ਭਾਈ ਦੋਸਤੋ ਤੁਸੀਂ ਬੋਲੋ ਅਰਦਾਸ ਤੇ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਨ ਕਰਨੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਪਾਂਚ ਸਾਹਿਬ ਤੇ ਜਾਣਗੇ। ਆਪ ਜੀ ਨੇ ਜਿਹਨੇ ਅਜੇ ਤੱਕ ਵੀ ਪ੍ਰਸ਼ਾਦ ਫਲ ਨਹੀਂ ਛਕਿਆ ਉਹ ਛੱਕ ਕੇ ਕੋਈ ਆਰਾਮ ਕਰ ਲਓ, ਔਰ 4 ਵਜੇ ਫਿਰ ਸਦੀ ਵਾਰ ਦੇ ਗੀਤ ਆਰੰਭ ਹੋਣਗੇ। ਆਓ ਸਾਰੇ ਦੋਸਤੋ ਤੁਸੀਂ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਸਾਹਿਬ